ਰਾਜਿਆਂ ਦੀ ਦੂਜੀ ਪੋਥੀ ਬਾਪ 11 ਅਥਲਯਾਹ ਦਾ ਵੱਢਿਆ ਜਾਣਾ। ਜਦ ਅਹਜ਼ਯਾਹ ਦੀ ਮਾਤਾ ਅਥਲਯਾਹ ਨੇ ਵੇਖਿਆ, ਭਾਈ ਮੇਰਾ ਪੁੱਤਰ ਮਰ ਗਿਆ, ਤਾਂ ਉਸ ਨੇ ਉੱਠ ਕੇ ਸਾਰੇ ਰਾਜਵੰਸ਼ ਦਾ ਨਾਸ ਕਰ ਦਿੱਤਾ। ਪਰ ਯੋਰਾਮ ਪਾਤਸ਼ਾਹ ਦੀ ਧੀ ਯਹੋਸ਼ਬਾ ਨੇ, ਜੋ ਅਹਜ਼ਯਾਹ ਦੀ ਭੈਣ ਸੀ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਲਿਆ ਔਰ ਉਹਨੂੰ ਪਾਤਸ਼ਾਹ ਦੇ ਪੁੱਤਰਾਂ ਵਿਚੋਂ ਜੋ ਮਾਰੇ ਜਾ ਰਹੇ ਸਨ ਚੁਰਾ ਲਿਆ। ਉਹਨੇ ਉਹਦੀ ਦਾਈ ਸਣੇ ਉਹਨੂੰ ਸੌਣ ਵਾਲੀ ਕੋਠੜੀ ਵਿਚ ਅਥਲਯਾਹ ਦੇ ਅੱਗੋਂ ਅਜਿਹਾ ਲੁਕਾਇਆ, ਭਾਈ ਉਹ ਮਾਰਿਆ ਨਾ ਗਿਆ। ਔਰ ਯਹੋਵਾ ਦੇ ਭਵਨ ਵਿਚ ਉਸ ਦੇ ਨਾਲ 6 ਵਰੇ ਲੁਕਿਆ ਰਿਹਾ ਔਰ ਅਥਲਯਾਹ ਦੇਸ਼ ਉੱਤੇ ਰਾਜ ਕਰਦੀ ਰਹੀ। ਪਰੰਤੂ 7ਵੇਂ ਵਰੇ ਯਹੋਯਾਦਾ ਨੇ ਕਾਰੀਆਂ ਤੇ ਪਹਿਰੇਦਾਰਾਂ ਦੇ 100-100 ਦੇ ਸਰਦਾਰਾਂ ਨੂੰ ਸੱਦ ਕਰ ਲਿਆ ਔਰ ਉਨ੍ਹਾਂ ਨੂੰ ਆਪਣੇ ਕੋਲ ਯਹੋਵਾ ਦੇ ਭਵਨ ਵਿਚ ਲਿਆਇਆ ਔਰ ਜਦ ਉਹਨੇ ਉਨ੍ਹਾਂ ਨਾਲ ਨੇਮ ਬੰਨਿਆ ਔਰ ਯਹੋਵਾ ਦੇ ਭਵਨ ਵਿਚ ਉਨ੍ਹਾਂ ਨੂੰ ਸੌਂ ਖਵਾਈ, ਤਾਂ ਉਹਨੇ ਉਨ੍ਹਾਂ ਨੂੰ ਪਾਤਸ਼ਾਹ ਦਾ ਪੁੱਤਰ ਵਿਖਾਇਆ ਔਰ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਕਿ ਤੁਸਾਂ ਆ ਕੰਮ ਕਰਨਾ, ਤੁਹਾਡੇ ਵਿਚੋਂ 1/3 ਸਬਤ ਨੂੰ ਆ ਕੇ ਪਾਤਸ਼ਾਹ ਦੇ ਮਹਿਲ ਉੱਤੇ ਪਹਿਰਾ ਦੇਣਗੇ ਔਰ 1/3 ਸੂਰ ਨਾਮੀ ਫਾਟਕ ਉੱਤੇ ਔਰ 1/3 ਪਹਿਰੇਦਾਰਾਂ ਦੇ ਪਿਛਵਾੜੇ ਦੇ ਫਾਟਕ ਉੱਤੇ। ਇਸ ਤਰ੍ਹਾਂ ਤੁਸੀਂ ਮਹਿਲ ਉੱਤੇ ਪਹਿਰਾ ਦੇਣਾ ਅਤੇ ਤੁਹਾਡੇ 2 ਜਥੇ ਉਹ ਸਭੇ ਜਿਹੜੇ ਸਬਤ ਨੂੰ ਬਾਹਰ ਨਿਕਲਦੇ ਹਨ ਪਾਤਸ਼ਾਹ ਦੇ ਨੇੜੇ ਰਹਿ ਕੇ ਯਹੋਵਾ ਦੇ ਭਵਨ ਦੀ ਰਾਖੀ ਕਰਨ। ਇਸ ਤਰ੍ਹਾਂ ਤੁਸੀਂ ਆਪਣੇ ਹਥਿਆਰ ਹੱਥ ਵਿਚ ਲੈ ਕੇ ਪਾਤਸ਼ਾਹ ਨੂੰ ਚੁਫੇਰਿਓਂ ਘੇਰੀ ਰੱਖਿਓ ਔਰ ਜੋ ਕੋਈ ਪਾਲਾਂ ਦੇ ਅੰਦਰ ਆਵੇ ਉਹ ਮਾਰਿਆ ਜਾਵੇ। ਸੋ ਤੁਸੀਂ ਪਾਤਸ਼ਾਹ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਉਹਦੇ ਨਾਲ ਨਾਲ ਰਹਿਓ। ਤਾਂ 100-100 ਦਿਆਂ ਸਰਦਾਰਾਂ ਨੇ ਸਭ ਕੁਝ ਉਵੇਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਆਗਿਆ ਦਿੱਤੀ ਸੀ। ਉਨ੍ਹਾਂ ਨੇ ਆਪਣੇ ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਔਰ ਯਹੋਯਾਦਾ ਜਾਜਕ ਕੋਲ ਆਏ ਅਤੇ ਜਾਜਕ ਨੇ ਦਾਊਦ ਪਾਤਸ਼ਾਹ ਦੇ ਬਰਛੇ ਤੇ ਢਾਲਾਂ ਜੋ ਯਹੋਵਾ ਦੇ ਭਵਨ ਵਿਚ ਸਨ 100-100 ਦਿਆਂ ਸਰਦਾਰਾਂ ਨੂੰ ਦਿੱਤੀਆਂ ਔਰ ਪਹਿਰੇਦਾਰ ਆਪਣੇ ਆਪਣੇ ਹਥਿਆਰ ਹੱਥ ਵਿਚ ਲੈ ਕੇ ਭਵਨ ਦੇ ਸੱਜੇ ਖੂੰਜਿਓਂ ਲੈ ਕੇ ਭਵਨ ਦੇ ਖੱਬੇ ਖੂੰਜੇ ਤਾਈ ਜਗਵੇਦੀ ਤੇ ਭਵਨ ਦੇ ਲਾਗੇ ਪਾਤਸ਼ਾਹ ਦੇ ਚੁਫੇਰੇ ਖੜੇ ਹੋ ਗਏ। ਤਦ ਉਸ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਹਦੇ ਉੱਤੇ ਮੁਕਟ ਰੱਖਿਆ ਔਰ ਸਾਖੀ ਨਾਮਾ ਵੀ ਦਿੱਤਾ। ਸੋ ਉਨ੍ਹਾਂ ਨੇ ਉਹਨੂੰ ਪਾਤਸ਼ਾਹ ਬਣਾਇਆ ਔਰ ਉਹਨੂੰ ਮਸਾ ਕੀਤਾ ਔਰ ਤਾਲੀਆਂ ਵਜਾਈਆਂ ਤੇ ਆਖਿਆ, ਪਾਤਸ਼ਾਹ ਜਿਉਂਦਾ ਰਹੇ। ਅਥਲਯਾਹ ਨੇ ਪਹਿਰੇਦਾਰਾਂ ਔਰ ਲੋਕਾਂ ਦਾ ਰੌਲਾ ਸੁਣਿਆ ਤਾਂ ਉਹ ਲੋਕਾਂ ਕੋਲ ਯਹੋਵਾ ਦੇ ਭਵਨ ਵਿਚ ਆਈ। ਜਦ ਨਿਗਾਹ ਕੀਤੀ ਤਾਂ ਵੇਖੋ ਰੀਤੀ ਅਨੁਸਾਰ ਪਾਤਸ਼ਾਹ ਥੰਮ ਦੇ ਕੋਲ ਖਲੋਤਾ ਸੀ ਔਰ ਸਰਦਾਰ ਤੇ ਤੁਰੀ ਵਜਾਉਣ ਵਾਲੇ ਪਾਤਸ਼ਾਹ ਦੇ ਕੋਲ ਸਨ ਔਰ ਦੇਸ਼ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਔਰ ਤੁਰੀਆਂ ਵਜਾਉਂਦੇ ਸਨ। ਸੋ ਅਥਲਿਆ ਨੇ ਆਪਣੇ ਲੀੜੇ ਪਾੜੇ ਔਰ ਉੱਚੀ ਦਿੱਤੀ ਬੋਲੀ, ਗਦਰ ਵੇ ਗਦਰ, ਤਾਂ ਯਹੋਦਾ ਜਾਜਕ ਨੇ 100-100 ਦੇ ਸਰਦਾਰਾਂ ਨੂੰ ਜੋ ਲਸ਼ਕਰ ਦੇ ਹਾਕਮ ਸਨ ਆਗਿਆ ਦਿੱਤੀ ਔਰ ਉਨ੍ਹਾਂ ਨੂੰ ਆਖਿਆ, ਉਹਨੂੰ ਪਾਲਾਂ ਦੇ ਵਿਚਕਾਰੋਂ ਲੈ ਜਾਓ ਔਰ ਜੋ ਕੋਈ ਉਹਦੇ ਪਿੱਛੇ ਆਵੇ ਤੁਸਾਂ ਉਸ ਨੂੰ ਤਲਵਾਰ ਨਾਲ ਮਾਰਨਾ, ਕਿਉਂ ਜੋ ਜਾਜਕ ਨੇ ਆਖਿਆ, ਭਾਈ ਉਹ ਯਹੋਵਾ ਦੇ ਭਵਨ ਵਿਚ ਮਾਰੀ ਨਾ ਜਾਵੇ। ਸੋ ਉਨ੍ਹਾਂ ਨੇ ਉਹਦੇ ਲਈ ਰਾਹ ਛੱਡ ਦਿੱਤਾ ਔਰ ਉਹ ਉਸੇ ਰਾਹੋਂ ਗਈ ਜਿਸ ਰਾਹ ਘੋੜੇ ਪਾਤਸ਼ਾਹ ਦੇ ਮਹਿਲ ਨੂੰ ਜਾਂਦੇ ਹੁੰਦੇ ਸਨ ਔਰ ਉਹ ਉਥੇ ਮਾਰੀ ਗਈ। ਯਹੋਯਾਦਾ ਨੇ ਯਹੋਵਾ ਔਰ ਪਾਤਸ਼ਾਹ ਔਰ ਲੋਕਾਂ ਦੇ ਵਿਚਕਾਰ ਇਕ ਨੇਮ ਬਣਿਆ, ਭਾਈ ਉਹ ਯਹੋਵਾ ਦੀ ਪਰਜਾ ਹੋਣ ਅਤੇ ਪਾਤਸ਼ਾਹ ਅਤੇ ਲੋਕਾਂ ਦੇ ਵਿਚਕਾਰ ਵੀ ਨੇਮ ਬਣਿਆ ਅਤੇ ਦੇਸ਼ ਦੇ ਸਾਰੇ ਲੋਕ ਬਵਾਲ ਦੇ ਮੰਦਰ ਵਿਚ ਵੜ ਗਏ ਔਰ ਉਸ ਨੂੰ ਢਾ ਦਿੱਤਾ। ਉਹਦੀਆਂ ਜਗਵੇਦੀਆਂ ਤੇ ਮੂਰਤਾਂ ਨੂੰ ਉੱਕਾ ਹੀ ਚਕਨਾ ਚੂਰ ਕਰ ਛੱਡਿਆ ਔਰ ਬਵਾਲ ਦੇ ਪੁਜਾਰੀ ਮਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ ਔਰ ਜਾਜਕ ਨੇ ਯਹੋਵਾ ਦੇ ਭਵਨ ਉੱਤੇ ਵੇਖਭਾਲ ਕਰਨ ਵਾਲੇ ਠਹਿਰਾਏ ਅਤੇ ਉਹਨੇ 100-100 ਦੇ ਸਰਦਾਰਾਂ, ਕਾਰੀਆਂ ਅਤੇ ਪਹਿਰੇਦਾਰਾਂ ਔਰ ਦੇਸ਼ ਦੇ ਸਾਰੇ ਲੋਕਾਂ ਨੂੰ ਲਿਆ ਔਰ ਉਹ ਪਾਤਸ਼ਾਹ ਨੂੰ ਯਹੋਵਾ ਦੇ ਭਵਨ ਤੋਂ ਉਤਾਰ ਲਿਆਏ ਔਰ ਉਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਪਾਤਸ਼ਾਹ ਦੇ ਮਹਿਲ ਵਿਚ ਆਏ ਔਰ ਉਹ ਪਾਤਸ਼ਾਹ ਦੇ ਸਿੰਘਾਸਨ ਉੱਤੇ ਬਿਰਾਜਮਾਨ ਹੋਇਆ ਅਤੇ ਦੇਸ਼ ਦਿਆਂ ਸਾਰਿਆਂ ਲੋਕਾਂ ਨੇ ਖੁਸ਼ੀ ਮਨਾਈ ਔਰ ਜਦ ਉਨ੍ਹਾਂ ਨੇ ਅਥਲਿਆ ਨੂੰ ਪਾਤਸ਼ਾਹ ਦੇ ਮਹਿਲ ਵਿਚ ਤਲਵਾਰ ਨਾਲ ਮਾਰ ਸੁੱਟਿਆ ਤਾਂ ਸ਼ਹਿਰ ਵਿਚ ਅਮਨ ਹੋ ਗਿਆ ਅਤੇ ਜਦ ਯਹੋਆਸ਼ ਰਾਜ ਕਰਨ ਲੱਗਾ ਤਾਂ ਉਹ 7 ਵਰ੍ਹਿਆਂ ਦਾ ਸੀ।